ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਬਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਣ ਹਾਰੇ। ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੂੰ ਨੋ ਪੌਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਣ ਪੰਡਤ ਪੰਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਹੈ ਮੋਹਣੀਆਂ ਮਨ ਮੋਹਣ, ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵੈ ਹੈ ਜੋਧ ਮਹਾਬਲ ਸੂਰਾ, ਗਾਵੈ ਹੈ ਖਾਣੀ ਚਾਰੇ। ਗਾਵੈ ਖੰਡ ਮੰਡਲਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵੈ ਹੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ ਸੇ ਮੈਂ ਚਤਨਾ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰ ਘਰ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਗੁਰੂ ਪਾਤਸ਼ਾਹ ਦੀ ਮਿਹਰ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਅਸੀਂ ਵਡਭਾਗੀ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤਾਂ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਦਾਤ ਵੱਡਿਆਂ ਭਾਗਾਂ ਦੇ ਨਾਲ ਹੀ ਨਸੀਬ ਹੁੰਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਅਤੇ ਨਾਲ ਹੀ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹਨ। ਇਸ ਤੋਂ ਵੀ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰ ਰਹੇ ਹਾਂ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦੀ ਹੈ। ਇਸੇ ਲਈ ਸਤਿਗੁਰੂ ਨੇ ਫਰਮਾਇਆ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਕੋਈ ਬਿਰਲਾ ਹੀ ਕਰ ਸਕਦਾ ਹੈ, ਨਾਲ ਸ਼ਰਤ ਇਹ ਜੇ ਕੋ ਗੁਰਮੁਖ ਹੋਏ। ਜੇ ਕੋਈ ਗੁਰਮੁਖ ਹੋ ਜਾਵੇ, ਗੁਰਮੁਖ ਬਣ ਜਾਵੇ, ਗੁਰੂ ਦੇ ਸਨਮੁਖ ਹੋ ਜਾਵੇ ਅਤੇ ਗੁਰੂ ਨੂੰ ਸਮਰਪਿਤ ਹੋ ਜਾਵੇ, ਉਹੀ ਗੁਰਬਾਣੀ ਦੀ ਵਿਚਾਰ ਕਰ ਸਕਦਾ ਹੈ। ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜਦਾ ਹੈ, ਉਹਦਾ ਨਿੱਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੋਰਖਨਾਥ ਦੇ ਚੇਲੇ ਸਿੱਧ ਲੋਕ ਆਏ ਹਨ ਔਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਅਸਾਂ ਸੁਣਿਆ ਹੈ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਉਹਦੇ ਸੱਚਖੰਡ ਦਰਬਾਰ ਦੇ ਵਿੱਚ ਪਧਾਰੇ, ਪਰ ਸਾਨੂੰ ਤੇ ਐਸਾ ਸਮਾਂ ਇਹ ਸੁਭਾਗ ਪ੍ਰਾਪਤ ਨਹੀਂ ਹੋ ਸਕਿਆ। ਆਪ ਕਿਰਪਾ ਕਰੋ, ਜਿਸ ਤਰ੍ਹਾਂ ਦਾ ਸੱਚਖੰਡ ਦਰਬਾਰ ਤੁਸਾਂ ਤੱਕਿਆ ਹੈ ਉਹਦੇ ਬਾਰੇ ਕੁਝ ਰੋਸ਼ਨੀ ਪਾਓ, ਕੁਝ ਚਾਨਣਾ ਪਾਓ, ਸਾਨੂੰ ਵੀ ਕੁਝ ਸਮਝ ਆ ਜਾਵੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰ ਕਰ ਕਿਹੋ ਜਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧਾਂ ਦੀ ਬੇਨਤੀ ਨੂੰ ਸੁਣ ਕੇ ਇਹ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਉਚਾਰਨ ਕੀਤੀ, ਜਿਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦਾ ਬਹੁਤ ਸੋਹਣਾ ਨਕਸ਼ਾ ਖਿੱਚ ਕੇ ਇਹ ਗੱਲ ਸਮਝਾਈ ਹੈ ਕਿ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਕੀ ਹੋ ਰਿਹਾ ਹੈ। ਸਭ ਤੋਂ ਮੁੱਖ ਗੱਲ ਇਹ ਹੈ, ਹਜ਼ੂਰ ਨੇ ਬਾਣੀ ਵਿੱਚ ਇੱਕ ਬਹੁਤ ਭਾਵਪੂਰਤ ਬਚਨ ਆਖਿਆ ਹੈ, ਤਹ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ ਉੱਥੇ ਅੱਠੇ ਪਹਿਰ ਹੀ ਕੀਰਤਨ ਹੋ ਰਿਹਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਸਾਡੇ ਸਾਹਮਣੇ ਇਹ ਇੱਕ ਸਵਾਲ ਖੜ੍ਹਾ ਹੋ ਗਿਆ ਵੀ ਉਸ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਅੱਠੇ ਪੈਰ ਕੀਰਤਨ ਕਿਵੇਂ ਹੋ ਰਿਹਾ ਹੈ, ਕੀ ਉਸਦੇ ਇਹੋ ਜਿਹੇ ਰਾਗੀ ਰੱਖੇ ਹੋਏ ਹਨ ਜਾਂ ਰਬਾਬੀ ਰੱਖੇ ਹੋਏ ਹਨ ਜਿਹੜੇ 24 ਘੰਟੇ ਕੀਰਤਨ ਹੀ ਕਰਦੇ ਰਹਿੰਦੇ ਨੇ। ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਉਹ ਭੁਲੇਖਾ ਦੂਰ ਕੀਤਾ ਹੈ ਕਿ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਅੰਦਰ ਕੇਵਲ ਰਾਗੀ ਜਾਂ ਰਬਾਬੀ ਹੀ ਕੀਰਤਨ ਨਹੀਂ ਕਰਦੇ, ਬਲਕਿ ਜਿਤਨੀ ਵੀ ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ ਸਾਜੀ ਹੈ, ਕੁੱਲ ਕਾਇਨਾਤ ਸਾਰੇ ਹੀ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰ ਰਹੇ ਹਨ, ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਾਰਨ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦ੍ਰਿਸ਼ਟੀਕੋਣ ਬਹੁਤ ਵਿਸ਼ਾਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉੜੀਸਾ ਦੇ ਅੰਦਰ ਜਗਨਨਾਥਪੁਰੀ ਦੇ ਮੰਦਰ ਵਿੱਚ ਗਏ, ਪੰਡੇ ਉਸ ਵੇਲੇ ਆਰਤੀ ਉਤਾਰ ਰਹੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਤੁਸੀਂ ਕਿਸ ਭੁਲੇਖੇ ਦੇ ਵਿੱਚ ਪੈ ਕੇ ਇਹ ਕੁਛ ਕਰ ਰਹੇ ਹੋ, ਤੁਹਾਨੂੰ ਪਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਤਨਾ ਵੱਡਾ ਹੈ, ਆ ਤੁਹਾਡੇ ਥਾਲ ਦੇ ਵਿੱਚ ਰੱਖੇ ਹੋਏ ਦੀਵੇ ਇਹ ਉਸਦੀ ਆਰਤੀ ਦੇ ਯੋਗ ਹੀ ਨਹੀਂ, ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਤਨਾ ਵੱਡਾ ਹੈ ਉਤਨੀ ਵੱਡੀ ਹੀ ਉਹਦੀ ਆਰਤੀ ਹੋ ਰਹੀ ਹੈ। ਪੁਜਾਰੀ ਹੈਰਾਨ ਹੋ ਕੇ ਪੁੱਛਣ ਲੱਗੇ, ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਹੋ ਰਹੀ ਹੈ? ਤਾਂ ਹਜ਼ੂਰ ਨੇ ਉਹ ਸ਼ਬਦ ਉਚਾਰਨ ਕੀਤਾ ਸੀ, ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਗੁਰੂ ਮਹਾਰਾਜ ਦਾ ਅਨੁਭਵ ਕਿਤਨਾ ਵਿਸ਼ਾਲ ਹੈ, ਕਿਤਨਾ ਵਿਆਪਕ ਹੈ। ਹਜ਼ੂਰ ਕਹਿੰਦੇ ਤੁਸੀਂ ਤਾਂ ਛੋਟੇ ਜਿਹੇ ਥਾਲ ਦੇ ਵਿੱਚ 2-4 ਦੀਵੇ ਜਗਾ ਕੇ ਆਰਤੀ ਉਤਾਰਦੇ ਹੋ, ਪਰ ਸਾਡੀ ਦ੍ਰਿਸ਼ਟੀ ਦੇ ਅੰਦਰ ਗਗਨਮੈ ਥਾਲ ਜਿਤਨਾ ਵੀ ਆਕਾਸ਼ ਹੈ ਇਹ ਇੱਕ ਥਾਲ ਹੈ, ਜਿਤਨੇ ਵੀ ਚੰਦਰਮਾ ਅਤੇ ਸੂਰਜ ਨੇ ਉਹ ਸਾਰੇ ਦੀਵੇ ਬਲ ਰਹੇ ਨੇ। ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਆ ਜਿਤਨਾ ਵੀ ਤਾਰਾ ਮੰਡਲ ਹੈ ਗ੍ਰਹਿ ਦਿਖਾਈ ਦਿੰਦੇ ਨੇ, ਇਹ ਮਾਨੋ ਉਸ ਥਾਲ ਦੇ ਵਿੱਚ ਮੋਤੀ ਜੜੇ ਹੋਏ ਨੇ। ਕਿਤਨਾ ਵਿਸ਼ਾਲ ਅਨੁਭਵ ਹੈ। ਗਗਨਮੈ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮੱਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਹਜ਼ੂਰ ਕਹਿੰਦੇ ਨੇ, ਤੁਸੀਂ ਤਾਂ ਥੋੜ੍ਹਾ ਜਿਹਾ ਚੰਦਨ ਕਸਾ ਕੇ ਧੂਪ ਦਿਖਾਉਂਦੇ ਹੋ, ਪਰ ਜਿਹੜਾ ਮਲਿਆਗਰ ਪਰਬਤ ਹੈ ਜਿੱਥੇ ਚੰਦਨ ਹੈ, ਉਹ ਸਾਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਭੇਟਾ ਪੂਜਾ ਦੇ ਵਿੱਚ ਧੂਫ ਤੁਖਾ ਰਿਹਾ ਹੈ। ਅਤੇ ਇਸ ਦੇ ਨਾਲ ਹੀ ਪਵਨ ਦੇਵਤਾ ਚੌਰ ਚੁਲਾ ਰਿਹਾ ਹੈ। ਤੁਸੀਂ ਧਿਆਨ ਦੇ ਨਾਲ ਦੇਖੋਗੇ, ਜਦੋਂ ਹਵਾ ਤੇਜ਼ ਚੱਲਦੀ ਹੈ ਅਤੇ ਜਿਹੜੇ ਵੱਡੇ ਵੱਡੇ ਦਰਖਤ ਨੇ ਉਹ ਇਸ ਤਰ੍ਹਾਂ ਝੂਲਦੇ ਨੇ ਜਿਵੇਂ ਚੌਰ ਹੋ ਰਿਹਾ ਹੋਵੇ। ਇਹ ਗੁਰੂ ਨਾਨਕ ਸਾਹਿਬ ਦਾ ਵਿਸ਼ਾਲ ਅਤੇ ਵਿਆਪਕ ਅਨੁਭਵ ਹੈ। ਧੂਪ ਮੱਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲਾਂਤ ਜੋਤੀ। ਆਹ ਜਿਤਨੇ ਵੀ ਬਨਸਪਤੀ ਹੈ, ਜਿੰਨੇ ਵੀ ਫੁੱਲ ਖਿੜੇ ਹੋਏ ਨੇ, ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਭੇਟਾ ਹੋ ਰਹੇ ਨੇ। ਆਪਣੇ ਆਪ ਹੀ ਬਨਸਪਤੀ ਆਪਣੇ ਫੁੱਲ ਉਸ ਅਕਾਲ ਪੁਰਖ ਦੀ ਭੇਟਾ ਚੜ੍ਹਾ ਰਹੀ ਹੈ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਆਰਤੀ ਦਾ ਜ਼ਿਕਰ ਕੀਤਾ ਸੀ, ਅਤੇ ਇਸ ਪਾਵਨ ਸੋਦਰ ਦੀ ਪੌੜੀ ਦੇ ਅੰਦਰ ਹਜ਼ੂਰ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਬ੍ਰਹਿਮੰਡੀ ਕੀਰਤਨ ਦਾ ਜ਼ਿਕਰ ਕੀਤਾ ਹੈ, ਜੋ ਸਾਰੇ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਹੋ ਰਿਹਾ ਹੈ। ਅਸੀਂ ਨਹੀਂ ਕਰ ਸਕਦੇ, ਪਰ ਹੋ ਰਿਹਾ ਹੈ। ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਤਿੰਨ ਸੋਦਰ ਆਏ ਨੇ। ਇੱਕ ਤਾਂ ਇਹ ਜਪਜੀ ਸਾਹਿਬ ਜੀ ਦੇ ਵਿੱਚ ਸੋਦਰ ਦੀ ਪੌੜੀ ਹੈ, ਦੂਸਰਾ ਰਹਿਰਾ ਸਾਹਿਬ ਜੀ ਦੇ ਆਰੰਭ ਦੇ ਵਿੱਚ ਸੋਦਰ ਉਚਾਰਨ ਕੀਤਾ ਜਾਂਦਾ ਹੈ, ਤੀਸਰਾ ਸੋਦਰ ਆਸਾ ਰਾਗ ਦੇ ਆਰੰਭ ਦੇ ਵਿੱਚ ਲਿਖਿਆ ਹੋਇਆ। ਇਹਦੇ ਬਾਰੇ ਇਤਿਹਾਸਕ ਪੱਖ ਤੋਂ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਿਹੜਾ ਰਹਿਰਾ ਸਾਹਿਬ ਜੀ ਦੇ ਅੰਦਰ ਸੋਦਰ ਪੜ੍ਹਿਆ ਜਾਂਦਾ ਹੈ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਜਾ ਕੇ ਉਹਦੇ ਸਨਮੁਖ ਉਚਾਰਨ ਕੀਤਾ। ਇਹ ਮਾਨੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸਤੋਤਰ ਸੀ। ਅਤੇ ਜਿਹੜਾ ਦੂਸਰਾ ਆਸਾ ਰਾਗ ਦੇ ਆਰੰਭ ਦੇ ਵਿੱਚ ਸੋਦਰ ਆਉਂਦਾ ਹੈ, ਉਹਦੇ ਬਾਰੇ ਇਤਿਹਾਸਕ ਪੱਖ ਤੋਂ ਇਹ ਲਿਖਿਆ ਮਿਲਦਾ ਹੈ, ਜਦੋਂ ਹਜ਼ੂਰ ਸੱਚਖੰਡ ਤੋਂ ਪਰਤ ਕੇ ਵਾਪਸ ਸੁਲਤਾਨਪੁਰ ਵਿੱਚ ਆਏ, ਬੇਬੇ ਨਾਨਕੀ ਜੀ ਨੇ ਪੁੱਛਿਆ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਤੁਸੀਂ ਗਏ ਸੋ, ਅਤੇ ਮੈਨੂੰ ਵੀ ਉਹਦੇ ਬਾਰੇ ਦੱਸੋ। ਦੂਸਰਾ ਸੋਦਰ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ। ਤੀਸਰਾ ਇਹ ਸੋਦਰ ਹੈ ਜੋ ਜਪਜੀ ਸਾਹਿਬ ਜੀ ਦੀ 17ਵੀਂ ਪੌੜੀ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਕਿ ਸਿੱਧਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਇਹ ਸਿੱਧਾਂ ਦੇ ਪ੍ਰਥਾਏ ਸੋਦਰ ਦੀ ਪੌੜੀ ਉਚਾਰਨ ਕੀਤੀ ਗਈ। ਇੱਕ ਗੱਲ ਤਾਂ ਸਪਸ਼ਟ ਹੈ, ਇਹ ਜਿਹੜਾ ਸੋਦਰ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਕੇ ਉਸ ਤੋਂ ਬਾਅਦ ਹੀ ਉਚਾਰਨ ਕੀਤਾ ਹੈ। ਕਿਉਂ? ਇਹਦੇ ਵਿੱਚ ਉਸ ਵਾਹਿਗੁਰੂ ਦੇ ਦਰ ਘਰ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ, ਉੱਥੇ ਕੀ ਹੋ ਰਿਹਾ ਹੈ, ਇਹਦੇ ਬਾਰੇ ਸਤਿਗੁਰੂ ਨੇ ਬਹੁਤ ਸੋਹਣੇ ਢੰਗ ਦੇ ਨਾਲ ਰੌਸ਼ਨੀ ਪਾਈ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਿੱਧਾਂ ਦੇ ਪੁੱਛਣ ਤੋਂ ਮਹਾਰਾਜ ਤੁਸਾਂ ਤੇ ਵਾਹਿਗੁਰੂ ਦਾ ਸੱਚਖੰਡ ਤੱਕਿਆ ਹੈ, ਉਹਦਾ ਦਾਰ ਕਾਰ ਕਿਹੋ ਜਿਹਾ ਹੈ, ਸਾਨੂੰ ਇਹਦੇ ਬਾਰੇ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੋਦਰ ਦੀ ਪੌੜੀ ਉਚਾਰਨ ਕੀਤੀ। ਲੋ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੇ ਅਰਥ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ।
ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਕਸਦ ਲੋਕੋ, ਸੋ ਦਰ ਕਿਹਾ ਸੋ ਘਰ ਕਿਹਾ। ਉਹ ਦਰ ਕਿਹਾ ਦਾ ਅਰਥ ਹੈ ਕਿਹੋ ਜਿਹਾ ਹੈ, ਇਹ ਜਿਹੜਾ ਕਿਹਾ ਸ਼ਬਦ ਹੈ ਇਹ ਵਿਸਮਾਦ ਜਨਕ ਹੈ। ਹਜ਼ੂਰ ਕਹਿੰਦੇ ਸੋ ਦਰ ਕਿਹਾ, ਉਸ ਵਾਹਿਗੁਰੂ ਦਾ ਦਰ ਕਿਹੋ ਜਿਹਾ ਹੈ, ਬੜਾ ਹੀ ਸੁੰਦਰ ਹੈ, ਬੜਾ ਹੀ ਵਿਸਮਾਦ ਹੈ, ਬੜਾ ਹੀ ਅਸਚਰਜ ਹੈ। ਸੋ ਘਰ ਕਿਹਾ, ਅਤੇ ਉਸ ਵਾਹਿਗੁਰੂ ਦਾ ਉਹ ਘਰ ਕਿਹੋ ਜਿਹਾ ਹੋਵੇਗਾ, ਇਹਦਾ ਉੱਤਰ ਹੈ ਉਸ ਵਾਹਿਗੁਰੂ ਦਾ ਘਰ ਵੀ ਬੜਾ ਸੁੰਦਰ ਹੈ ਅਤੇ ਬਹੁਤ ਵਿਸਮਾਦਜਨਕ ਹੈ। ਜਿਹੜਾ ਵੀ ਇੱਕ ਵਾਰੀ ਉਸ ਵਾਹਿਗੁਰੂ ਦੇ ਦਰ ਘਰ ਨੂੰ ਵੇਖ ਲੈਂਦਾ ਹੈ ਉਹਦਾ ਮੁੜ ਕੇ ਆਉਣ ਨੂੰ ਦਿਲ ਨਹੀਂ ਕਰਦਾ, ਐਸਾ ਸੁੰਦਰ ਵਾਹਿਗੁਰੂ ਦਾ ਦਰ ਘਰ ਹੈ। ਇੱਕ ਵਾਰ ਬਾਬਾ ਕਾਲੂ ਜੀ ਨੇ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਮੈਂ ਆਪਣੇ ਪਿਤਰਾਂ ਦੇ ਨਿਮਿਤ ਸ਼ਰਾਧ ਕਰਨੀ ਚਾਹੁੰਦਾ ਹਾਂ। ਸਤਿਗੁਰੂ ਕਹਿਣ ਲੱਗੇ, ਪਿਤਾ ਜੀ ਕੀ ਲੋੜ ਹੈ ਐਸਾ ਕੰਮ ਕਰਨ ਦੀ? ਮਹਾਰਾਜ ਹਿੰਦੂ ਧਰਮ ਦੀ ਇੱਕ ਰੀਤ ਹੈ, ਲੋਕ ਪਿਤਰਾਂ ਦੇ ਨਿਮਿਤ ਸ਼ਰਾਧ ਕਰਵਾਉਂਦੇ ਨੇ ਔਰ ਉਹਦੇ ਬਾਰੇ ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਜਿਹੜਾ ਪੰਡਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਉਹ ਪਿਤਰਾਂ ਨੂੰ ਪਹੁੰਚ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਾਬਾ ਜੀ ਇਹ ਸਾਰੇ ਪੰਡਤ ਲੋਕਾਂ ਦੇ ਅੰਧ ਵਿਸ਼ਵਾਸ ਦੇ ਕਰਮ ਪ੍ਰਚਲਿਤ ਕੀਤੇ ਹੋਏ ਨੇ, ਇਹਦੇ ਵਿੱਚ ਕੋਈ ਸੱਚਾਈ ਨਹੀਂ ਵੀ ਇੱਥੇ ਕਿਸੇ ਦਾ ਛਕਿਆ ਹੋਇਆ ਭੋਜਨ ਅੱਗੇ ਜਾ ਕੇ ਕਿਸੇ ਨੂੰ ਮਿਲਦਾ ਹੋਵੇਗਾ। ਨਹੀਂ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਜਿਹੜਾ ਧਰਮ ਦੀ ਕਿਰਤ ਕਰਕੇ ਸੰਗਤਾਂ ਨੂੰ ਛਕਾਉਂਦਾ ਹੈ ਉਹ ਤਾਂ ਅੱਗੇ ਜਾ ਕੇ ਪਹੁੰਚ ਜਾਂਦਾ ਹੈ, ਪਰ ਕੇਵਲ ਪੰਡਤਾਂ ਨੂੰ ਛਕਾਇਆ ਅੱਗੇ ਨਹੀਂ ਪਹੁੰਚ ਸਕਦਾ। ਅਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਪਿਤਾ ਜੀ ਤੁਹਾਡੇ ਤਾਂ ਬਜ਼ੁਰਗ ਹੁਣ ਐਸੀ ਥਾਂ 'ਤੇ ਪਹੁੰਚ ਗਏ ਨੇ ਜਿੱਥੇ ਉਹਨਾਂ ਨੂੰ ਨਾ ਭੋਜਨ ਦੀ ਲੋੜ ਹੈ, ਨਾ ਬਸਤਰਾਂ ਦੀ ਲੋੜ ਹੈ, ਨਾ ਕਿਸੇ ਹੋਰ ਪਦਾਰਥ ਦੀ ਲੋੜ ਹੈ। ਬਾਬਾ ਕਾਲੂ ਜੀ ਕਹਿਣ ਲੱਗੇ, ਮੈਨੂੰ ਕਿਵੇਂ ਨਿਸ਼ਚਾ ਹੋਵੇ? ਤਾਂ ਸਤਿਗੁਰੂ ਕਹਿਣ ਲੱਗੇ, ਅੱਛਾ ਆਓ ਸਾਡੇ ਕੋਲ। ਬਾਬਾ ਜੀ ਸਤਿਗੁਰੂ ਦੇ ਕੋਲ ਚਲੇ ਗਏ। ਸਤਿਗੁਰੂ ਨੇ ਆਖਿਆ, ਬਾਬਾ ਜੀ ਅੱਖਾਂ ਬੰਦ ਕਰੋ। ਅੱਖਾਂ ਬੰਦ ਕੀਤੀਆਂ, ਹੱਥ ਬਾਬਾ ਜੀ ਦੇ ਸਿਰ ਉੱਤੇ ਰੱਖਿਆ, ਕੀ ਵੇਖਦੇ ਨੇ? ਬਾਬਾ ਜੀ ਵੀ ਸੱਚਖੰਡ ਵਿੱਚ ਪਹੁੰਚ ਗਏ ਔਰ ਉੱਥੇ ਜਾ ਕੇ ਵੇਖਿਆ ਜਿਤਨੇ ਵੀ ਇਹਨਾਂ ਦੇ ਕੁਲ ਦੇ ਬਜ਼ੁਰਗ ਨੇ, ਪਿਤਾ ਪਿਤਾਮਾ ਦਾਦੇ ਪੜਦਾਦੇ ਸਾਰੇ ਉੱਥੇ ਬੈਠੇ ਨੇ, ਬੜੇ ਆਨੰਦ ਵਿੱਚ ਨੇ। ਬਾਬਾ ਜੀ ਦਾ ਵੀ ਉੱਥੇ ਹੀ ਜੀ ਲੱਗ ਗਿਆ। ਬਾਬਾ ਜੀ ਉਹਨਾਂ ਨੂੰ ਪੁੱਛਣ ਲੱਗੇ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਦੋਂ ਕਦੇ ਇੱਥੇ ਆਏ ਹੋ? ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ, ਬਾਬਾ ਜੀ, ਜਦੋਂ ਦੇ ਤੁਹਾਡੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ, ਉਸ ਦਿਨ ਤੋਂ ਲੈ ਕੇ ਅਸੀਂ ਸਾਰੇ ਹੀ ਇੱਥੇ ਪਹੁੰਚੇ ਹੋਏ ਹਾਂ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਹ ਸਾਰੀ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਹੈ, ਤੇਰੀ ਕਾਲਣਾ, ਤੇਰੀ ਤਪੱਸਿਆ ਸਫਲ ਹੋਈ ਹੈ। ਕੁਛ ਦੇਰ ਤੋਂ ਬਾਅਦ ਸਤਿਗੁਰੂ ਨੇ ਬਾਬਾ ਜੀ ਦਾ ਹੱਥ ਫੜ ਕੇ ਹਿਲਾਇਆ, ਉਹਨਾਂ ਦੀ ਸੁਰਤ ਸੱਚਖੰਡ ਤੋਂ ਹੇਠਾਂ ਮਾਤ ਲੋਕ ਵਿੱਚ ਆਈ। ਬਾਬਾ ਜੀ ਹੈਰਾਨ ਹੋਏ, ਕਹਿਣ ਲੱਗੇ, ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ ਵੀ ਇੰਨਾ ਆਨੰਦ, ਇੰਨੀ ਸ਼ਾਂਤੀ, ਇੰਨਾ ਸੁੱਖ ਸਾਡੇ ਬਜ਼ੁਰਗਾਂ ਨੂੰ ਤੁਹਾਡੀ ਕਿਰਪਾ ਨਾਲ ਮਿਲਿਆ ਹੈ। ਮੇਰਾ ਵੀ ਦਿਲ ਕਰਦਾ ਮੈਂ ਵੀ ਉੱਥੇ ਹੀ ਚਲਿਆ ਜਾਵਾਂ। ਬਾਬਾ ਜੀ ਦੇ ਮਨ ਵਿੱਚੋਂ ਮੌਤ ਦਾ ਡਰ ਵੀ ਖਤਮ ਹੋ ਗਿਆ ਅਤੇ ਸਤਿਗੁਰੂ ਕਹਿਣ ਲੱਗੇ, ਬਾਬਾ ਜੀ, ਹੁਣ ਤੁਹਾਡਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ, ਤੁਸੀਂ ਓਨਾ ਚਿਰ ਤੱਕ ਸਿਮਰਨ ਕਰੋ, ਵਾਹਿਗੁਰੂ ਦਾ ਧਿਆਨ ਕਰੋ, ਤੁਸੀਂ ਵੀ ਉੱਥੇ ਹੀ ਪਹੁੰਚ ਜਾਵੋਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਦਰ ਕਰ ਵੇਖਿਆ ਹੀ ਨਹੀਂ ਅਤੇ ਵਿਖਾਉਣ ਦੀ ਵੀ ਸਮਰੱਥਾ ਰੱਖਦੇ ਸਨ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਹਜ਼ੂਰ ਕਹਿੰਦੇ, ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਖਬਰਸਾਰ ਲੈਂਦਾ ਹੈ, ਉਹ ਵਾਹਿਗੁਰੂ ਦਾ ਦਰ ਕਿਹੋ ਜਿਹਾ ਹੋਵੇਗਾ, ਉਹ ਕਰ ਕਿਹੋ ਜਿਹਾ ਹੋਵੇਗਾ। ਭਾਵ ਬਹੁਤ ਹੀ ਦਿਲਕਸ਼, ਬਹੁਤ ਹੀ ਸੁੰਦਰ ਅਤੇ ਬਹੁਤ ਹੀ ਉਹ ਵਿਸਮਾਦ ਰੂਪ ਹੋਵੇਗਾ ਵਾਹਿਗੁਰੂ ਦਾ ਦਰ ਕਰ। ਜਾਂ ਇਸ 'ਤੇ ਹੋਰ ਵੀ ਅਰਥ ਵਿਦਵਾਨ ਕਰਦੇ ਨੇ ਵੀ ਦਰ ਦਾ ਅਰਥ ਹੈ ਸਾਧ ਸੰਗਤ ਅਤੇ ਘਰ ਦਾ ਅਰਥ ਹੈ ਪਰਲੋਕ। ਇਹ ਵੀ ਬੜਾ ਸੁੰਦਰ ਹੈ। ਦਰ ਦਾ ਅਰਥ ਹੈ ਗਿਆਨ ਅਤੇ ਘਰ ਦਾ ਅਰਥ ਹੈ ਸਰੂਪ। ਇਹ ਵੀ ਬੜੀ ਅਸਚਰਜ ਗੱਲ ਹੈ। ਦਰ ਦਾ ਅਰਥ ਹੈ ਮੁੱਖ ਅਤੇ ਘਰ ਦਾ ਅਰਥ ਹੈ ਸਾਡਾ ਹਿਰਦਾ। ਔਰ ਇੱਥੇ ਵੀ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਦਰ ਹੈ ਸੰਸਾਰ ਅਤੇ ਘਰ ਹੈ ਪਰਮੇਸ਼ਰ ਦੀ ਦਰਗਾਹ। ਦਰ ਹੈ ਆਹ ਲੋਕ ਅਤੇ ਘਰ ਹੈ ਪਰਲੋਕ। ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਅਸਚਰਜੀ ਬਣਾਏ ਹੋਏ ਨੇ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ।
ਬਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੀ ਹੋ ਰਿਹਾ ਹੈ। ਹਜ਼ੂਰ ਕਹਿੰਦੇ ਨੇ, ਵਾਜੇ ਨਾਦ ਅਨੇਕ ਅਸੰਖ। ਉੱਥੇ ਅਨੇਕਾਂ ਤਾਂ ਵਾਜੇ ਹੀ ਹਨ ਅਤੇ ਅਣਗਿਣਤ ਉਹਨਾਂ ਦੀਆਂ ਧੁਨੀਆਂ ਨੇ, ਸੰਗੀਤ ਅਲਾਪੇ ਜਾ ਰਹੇ ਨੇ। ਕੇਤੇ ਵਾਵਣ ਹਾਰੇ, ਅਤੇ ਕਿੰਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵਜੰਤਰੀ ਨੇ। ਇਹਦਾ ਮਤਲਬ ਇਹ ਹੈ, ਉਸ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਅੱਠੇ ਪਹਿਰ ਹੀ ਕੀਰਤਨ ਹੋ ਰਿਹਾ ਹੈ। ਉਹਦੀ ਸਿਫਤ ਸਲਾਹ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਅਤੇ ਸੰਗੀਤਮਈ ਧੁਨਾਂ ਦੇ ਵਿੱਚ ਅਨੇਕਾਂ ਹੀ ਸੰਗੀਤਕਾਰ ਅਨੇਕ ਤਰ੍ਹਾਂ ਦੇ ਵਾਜੇ ਲੈ ਕੇ ਅਣਗਿਣਤ ਪ੍ਰਕਾਰ ਦੀਆਂ ਧੁਨੀਆਂ ਕੱਢ ਕੱਢ ਕੇ ਅਤੇ ਉਹਨਾਂ ਨੂੰ ਵਜਾ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ।
ਕਿਤੇ ਰਾਗ ਪਰੀ ਸਿਉ ਕਹੀਆਂ ਨਾ ਕਿਤੇ ਗਾਵਣ ਹਾਰੇ।
ਤੇ ਮਹਾਰਾਜ, ਉੱਥੇ ਗਾਉਣ ਵਾਲੇ ਕੌਣ ਨੇ? ਹਜ਼ੂਰ ਕਹਿੰਦੇ, ਕਿਤੇ ਰਾਗ ਪਰੀ ਸੋ ਕਹੀਆਂ, ਕਿੰਨੇ ਹੀ ਰਾਗ ਨੇ ਅਤੇ ਪਰੀ ਦਾ ਅਰਥ ਹੈ ਰਾਗਣੀਆਂ। ਕਿੰਨੇ ਹੀ ਰਾਗ ਨੇ ਅਤੇ ਕਿੰਨੀਆਂ ਹੀ ਪਰੀਆਂ ਰਾਗਣੀਆਂ ਨੇ, ਔਰ ਉਹਨਾਂ ਦੇ ਨਾਲ ਰਾਗਾਂ ਦੇ ਪੁੱਤਰ ਵੀ ਕਹੀਆਂ ਆਖੀ ਦੇ ਨੇ। ਕਿਤੇ ਗਾਵਣ ਹਾਰੇ, ਭਾਈ ਕਿੰਨੇ ਹੀ ਰਾਗ ਅਤੇ ਰਾਗਣੀਆਂ ਅਤੇ ਉਹਨਾਂ ਦੇ ਪੁੱਤਰ ਵਾਹਿਗੁਰੂ ਦੇ ਜਸ ਨੂੰ ਗਾਉਣ ਵਾਲੇ ਨੇ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਅੰਦਰ ਵੀ ਜਿਹੜੇ ਰਾਗ ਅਤੇ ਰਾਗਣੀਆਂ ਅਤੇ ਉਹਨਾਂ ਦੇ ਅੱਗੇ ਪੁੱਤਰ ਨੇ, ਉਹ ਪ੍ਰਤੱਖ ਰੂਪ ਦੇ ਵਿੱਚ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ 'ਤੇ ਰਾਗ ਮਾਲਾ ਬਾਣੀ ਲਿਖਵਾਈ। ਤੇ ਜਿਹੜੀ ਰਾਗਮਾਲਾ ਬਾਣੀ ਹੈ ਉਹਦੇ ਵਿੱਚ ਹਜ਼ੂਰ ਨੇ ਰਾਗਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ 6 ਮੁੱਖ ਰਾਗ ਨੇ ਅਤੇ ਇੱਕ ਇੱਕ ਰਾਗ ਦੀਆਂ 5-5 ਰਾਗਣੀਆਂ ਬਿਆਨ ਕੀਤੀਆਂ ਅਤੇ ਇੱਕ ਇੱਕ ਰਾਗ ਦੇ 8-8 ਪੁੱਤਰ ਵੀ ਉੱਥੇ ਲਿਖੇ ਨੇ। ਹਜ਼ੂਰ ਕਹਿੰਦੇ ਇਹ ਸਾਰੇ ਹੀ ਰਾਗ ਰਾਗਣੀਆਂ ਅਤੇ ਉਹਨਾਂ ਦੇ ਪੁੱਤਰ ਕੇਤੇ ਰਾਗ ਪਰੀ ਸਿਉਂ ਕਹੀ ਹਨ, ਕਿੰਨੇ ਹੀ ਰਾਗ ਰਾਗਣੀਆਂ ਸਮੇਤ ਅਤੇ ਆਪਣੇ ਪਰਿਵਾਰਾਂ ਦੇ ਸਮੇਤ ਉੱਥੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਇਹ ਵਾਹਿਗੁਰੂ ਦੇ ਦਰ ਘਰ ਦਾ ਨਕਸ਼ਾ ਸਤਿਗੁਰੂ ਪੇਸ਼ ਕਰ ਰਹੇ ਹਨ।
ਗਾਵਹਿ ਤੂੰ ਨਹੁ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ।
ਸੱਚੇ ਪਾਤਸ਼ਾਹ ਹੋਰ ਕੌਣ ਕੌਣ ਵਾਹਿਗੁਰੂ ਦੇ ਜਸ ਨੂੰ ਗਾ ਰਿਹਾ ਹੈ? ਹਜ਼ੂਰ ਕਹਿੰਦੇ ਗਾਵਹਿ ਤੂੰ ਨਹੁ ਪੌਣ ਪਾਣੀ ਬੈਸੰਤਰ। ਹੁਣ ਵਾਹਿਗੁਰੂ ਨੂੰ ਸੰਬੋਧਨ ਕਰਨ ਦੇ ਲਈ ਤੂੰ ਨਹੁ ਸ਼ਬਦ ਵਰਤਿਆ। ਹੁਣ ਜਿਹੜਾ ਅੱਗੇ ਰਹਿਰਾ ਸਾਹਿਬ ਜੀ ਦੇ ਵਿੱਚ ਸੋਦਰ ਉਚਾਰਨ ਕੀਤਾ ਉੱਥੇ ਤੁਧ ਨੂੰ ਸ਼ਬਦ ਵਰਤੇ ਹੈ, ਪਰ ਇੱਥੇ ਤੁਹ ਨੂੰ ਹੈ। ਜਪਜੀ ਸਾਹਿਬ ਦੇ ਵਿੱਚ ਤੁਹ ਨੂੰ ਹੀ ਉਚਾਰਨ ਕਰਨਾ। ਗਾਵਹਿ ਹੈ ਤੁਹ ਨੂੰ ਪੌਣ ਪਾਣੀ ਬੈਸੰਤਰ। ਹੇ ਵਾਹਿਗੁਰੂ ਜੀ, ਪੌਣ ਹਵਾ, ਪਾਣੀ ਜਲ, ਬੈਸੰਤਰ ਅਗਨੀ, ਇਹ ਵੀ ਤੇਰੇ ਜਸ ਨੂੰ ਗਾ ਰਹੇ ਨੇ। ਭਾਵ ਹਵਾ ਦੇ ਵਿੱਚ ਵੀ ਸੰਗੀਤ ਹੈ, ਪਾਣੀ ਦੇ ਵਿੱਚ ਵੀ ਰਾਗ ਹੈ ਅਤੇ ਅਗਨੀ ਦੇ ਵਿੱਚ ਵੀ ਧੁਨੀ ਹੈ। ਇਹ ਸਾਰੇ ਦੇ ਸਾਰੇ ਪੌਣ ਪਾਣੀ ਆਦਿਕ ਤੱਤ ਤੇਰੇ ਜਸ ਨੂੰ ਗਾਉਂਦੇ ਹਨ। ਇੱਥੇ ਹੀ ਬਸਨੀ ਗਾਵੈ ਰਾਜਾ ਧਰਮ ਦੁਆਰੇ। ਹੇ ਵਾਹਿਗੁਰੂ, ਤੇਰੇ ਉਸ ਦੁਆਰੇ ਦਾ ਅਰਥ ਹੈ ਦਰ 'ਤੇ, ਤੇਰੇ ਸੱਚਖੰਡ ਦਰਬਾਰ ਦੇ ਅੱਗੇ ਗਾਵੈ ਰਾਜਾ ਧਰਮ, ਜਿਹੜਾ ਧਰਮ ਰਾਜ ਹੈ ਉਹ ਵੀ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵੈ ਰਾਜਾ ਧਰਮ ਦੁਆਰੇ, ਇਹ ਧਰਮ ਜਿਹੜਾ ਮੰਮੇ ਨੂੰ ਔਂਕੜਾ ਇੱਕ ਵਚਨ ਦਾ ਲਖਾਇਕ ਹੈ, ਅਤੇ ਇਸ ਲਈ ਗਾਵੈ ਜਿਹੜਾ ਸ਼ਬਦ ਗੁਰੂ ਮਹਾਰਾਜ ਨੇ ਲਿਖਿਆ, ਜਿੱਥੇ ਹਾਹੇ ਨਾਲ ਹੋਵੇ ਬਹੁ ਵਚਨ ਹੁੰਦਾ ਹੈ, ਜਿੱਥੇ ਹਾਹੇ ਤੋਂ ਬਿਨਾਂ ਹੋਵੇ ਗਾਵੈ ਉੱਥੇ ਇੱਕ ਵਚਨ ਹੁੰਦਾ। ਪਿੱਛੇ ਆਖਿਆ ਸੀ ਗਾਵਹਿ ਤੁਹਨੂੰ ਪੌਣ ਪਾਣੀ ਬੈਸੰਤਰ, ਹੁਣ ਇੱਥੇ ਪੌਣ ਪਾਣੀ ਬੈਸੰਤਰ ਬਹੁ ਵਚਨ ਹੋ ਗਿਆ, ਅਤੇ ਗਾਵਹਿ ਰਾਜਾ ਧਰਮ ਦੁਆਰੇ, ਉੱਥੇ ਹੁਣ ਧਰਮ ਰਾਜ ਵੀ ਵਾਹਿਗੁਰੂ ਦੇ ਗੁਣ ਗਾਉਂਦਾ, ਇਹ ਇੱਕ ਵਚਨ ਹੋ ਗਿਆ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਘਰ ਦਾ, ਸੱਚਖੰਡ ਦਰਬਾਰ ਦਾ ਜ਼ਿਕਰ ਕਰ ਰਹੇ ਹਨ।